ਸਤਨਾਮ ਸ੍ਰੀ ਵਾਹਿਗੁਰੂ ਜੀਓ। ਸਲੋਕ ਮਹੱਲਾ ਤੀਜਾ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਜੀ ਸਗਲ ਜਹਾਨੈ, ਗੁਰਮੁਖ ਹੋਏ ਸੋ ਭੋ ਕਰੇ ਆਪਣਾ ਆਪ ਪਛਾਣੈ। ਗੁਰ ਪ੍ਰਸਾਦੀ ਜੀਵਤ ਮਰੈ ਤਾਂ ਮਨ ਹੀ ਤੇ ਮਨ ਮਾਨੈ, ਜਿਨ ਕੋ ਮਨ ਕੀ ਪ੍ਰਤੀਤ ਨਾਹੀ ਨਾਨਕ ਸੇ ਕਿਆ ਕਥੇ ਗਿਆਨੈ। ਗੁਰਮੁਖ ਹੋਏ ਸੋ ਭੋ ਕਰੇ ਆਪਣਾ ਆਪ ਪਛਾਣੈ, ਗੁਰ ਪ੍ਰਸਾਦੀ ਜੀਵਤ ਮਰੈ ਤਾਂ ਮਨ ਹੀ ਤੇ ਮਨ ਮਾਨੈ, ਜਿਨ ਕੋ ਮਨ ਕੀ ਪ੍ਰਤੀਤ ਨਾਹੀ ਨਾਨਕ ਸੇ ਕਿਆ ਕਥੈ ਗਿਆਨੈ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਜੀ ਸਗਲ ਜਹਾਨੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗ ਜੀਵਾਂ ਦੇ ਉਧਾਰ ਵਾਸਤੇ, ਜਿੱਥੇ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੇ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਉਸ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ। ਤੀਜੇ ਪਾਤਸ਼ਾਹ ਪੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ, ਜਿਨ੍ਹਾਂ ਦੀ ਬਾਬਤ ਭੱਟਾ ਨੇ ਲਿਖਿਆ ਹੈ, ਗੋਇੰਦਵਾਲ ਗੋਬਿੰਦ ਪੁਰੀ ਸਮ ਜਲਣ ਤੀਰ ਵਿਪਾਸ ਬਨਾਇਓ। ਗੋਇੰਦਵਾਲ ਸਾਹਿਬ ਇੱਕ ਐਸਾ ਕਸਬਾ ਸਤਿਗੁਰੂ ਨੇ ਆਬਾਦ ਕੀਤਾ ਹੈ, ਜਿਸ ਨੂੰ ਗੋਬਿੰਦਪੁਰੀ ਸੱਚਖੰਡ ਦੇ ਨਾਲ ਤਸ਼ਬੀਹ ਦਿੱਤੀ ਜਾ ਸਕਦੀ ਹੈ। ਸੱਚਖੰਡ ਦਾ ਮਤਲਬ ਹੈ ਜਿੱਥੇ ਕਾਲ ਨਹੀਂ ਪੋ ਸਕਦਾ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਬਚਨ ਕਰ ਦਿੱਤਾ ਸੀ, ਜਿੰਨਾ ਚਿਰ ਤੱਕ ਸਾਡਾ ਸਰੀਰ ਰਹੇਗਾ ਉਨਾ ਚਿਰ ਤੱਕ ਇਸ ਗੁਰੂ ਕੀ ਨਗਰੀ ਗੋਇੰਦਵਾਲ ਸਾਹਿਬ ਦੇ ਅੰਦਰ ਕੋਈ ਵੀ ਪ੍ਰਾਣੀ ਚੜ੍ਹਾਈ ਨਹੀਂ ਕਰੇਗਾ। 22 ਸਾਲ ਕੁਝ ਮਹੀਨੇ ਗੁਰੂ ਮਹਾਰਾਜ ਨੇ ਪਾਵਨ ਪਵਿੱਤਰ ਨਾਮ ਬਾਣੀ ਦੀ ਵਰਖਾ ਕੀਤੀ, ਉਨਾ ਚਿਰ ਤੱਕ ਕੋਈ ਵੀ ਮਰਿਆ ਨਹੀਂ ਸੀ। ਇਸੇ ਲਈ ਭੱਟਾ ਨੇ ਇਹ ਗੱਲ ਆਖੀ, ਜਨਮ ਕਾਲ ਕਰ ਜੋੜ ਹੁਕਮ ਜੋ ਹੋਏ ਸੋ ਮੰਨੈ। ਜਨਮ ਤੇ ਮਰਨ ਇਹ ਵੀ ਸਤਿਗੁਰੂ ਦੇ ਤਾਬੇਦਾਰ ਸਨ। ਜੋ ਗੁਰੂ ਦਾ ਹੁਕਮ ਹੁੰਦਾ ਕਾਲ ਨੂੰ ਵੀ ਤੇ ਜਨਮ ਨੂੰ, ਜਨਮ ਤੇ ਮਰਨ ਦੋਹਾਂ ਨੂੰ ਮੰਨਣਾ ਪੈਂਦਾ ਸੀ। ਐਸੇ ਮਹਾਨ ਸਤਿਗੁਰੂ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਸੋਠ ਰਾਗ ਦੀ ਵਾਰ ਦੇ 12ਵੇਂ ਸ਼ਲੋਕ ਅੰਦਰ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਵੀ ਜਿਹੜੇ ਮਹਾਂਪੁਰਖ ਕਿਸੇ ਨੂੰ ਵੀ ਉਪਦੇਸ਼ ਦਿੰਦੇ ਹਨ, ਸਾਨੂੰ ਇਹ ਨਹੀਂ ਸਮਝਣਾ ਚਾਹੀਦਾ ਬਈ ਇਹ ਤੇ ਕਿਸੇ ਇੱਕ ਵਿਅਕਤੀ ਨੂੰ ਹੀ ਗੁਰੂ ਮਹਾਰਾਜ ਨੇ ਉਪਦੇਸ਼ ਦਿੱਤਾ। ਜਿਵੇਂ ਪਿਛਲੇ ਸ਼ਲੋਕ ਦੇ ਵਿੱਚ ਆਇਆ ਸੀ, ਸੇਖਾ ਚਉ ਚੱਕਿਆ ਚਉ ਆਇਆ, ਇਹੋ ਮਨ ਇਕਤ ਕਰ ਆਣ, ਇਹ ਸੇਖ ਨੂੰ ਉਪਦੇਸ਼ ਦਿੱਤਾ। ਠੀਕ ਹੈ, ਬਹਾਨਾ ਤੇ ਕੋਈ ਵੀ ਬਣਦਾ ਹੈ, ਪਰ ਮਹਾਂਪੁਰਖਾਂ ਦਾ ਉਪਦੇਸ਼ ਸਾਰੇ ਸੰਸਾਰ ਲਈ ਸਾਂਝਾ ਹੁੰਦਾ ਹੈ। ਲੋ ਸੰਗਤਾਂ, ਪ੍ਰੇਮ ਦੇ ਨਾਲ ਪਵਿੱਤਰ ਬਾਣੀ ਦੀ ਵਿਚਾਰ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਜੀ ਸਗਲ ਜਹਾਨੈ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜਦੋਂ ਮਹਾਂਪੁਰਖ ਕੋਈ ਨਾ ਕੋਈ ਸਾਖੀ ਕੋਈ ਸਿੱਖਿਆ ਕਿਸੇ ਦੇ ਪ੍ਰਥਾਈ ਬੋਲ ਦੇ ਉਚਾਰਨ ਕਰਦੇ ਹਨ, ਤਾਂ ਇਹ ਨਾ ਸਮਝੋ ਵੀ ਇਹ ਕਿਸੇ ਇੱਕ ਵਿਅਕਤੀ ਪ੍ਰਥਾਈ ਹੀ ਉਪਦੇਸ਼ ਦਿੱਤਾ ਗਿਆ ਹੈ, ਬਲਕਿ ਸਤਿਗੁਰੂ ਦੀ ਸਿੱਖਿਆ ਸਾਂਝੀ ਸਗਲ ਜਹਾਨ ਹੈ, ਸਾਰੇ ਸੰਸਾਰ ਦੇ ਲਈ ਸਾਂਝੀ ਹੈ। ਇਹਦਾ ਮਤਲਬ ਇਹ ਹੈ, ਆਹ ਜੋ ਗੁਰਬਾਣੀ ਦੀ ਸਿੱਖਿਆ ਹੈ ਜੋ ਸਤਿਗੁਰੂ ਉਚਾਰਨ ਕਰ ਰਹੇ ਹਨ, ਇਹ ਕੇਵਲ ਕਿਸੇ ਇੱਕ ਵਿਅਕਤੀ ਲਈ ਨਹੀਂ, ਕਿਸੇ ਇੱਕ ਵਰਗ ਦੇ ਲਈ ਵੀ ਨਹੀਂ, ਜਾਂ ਕੇਵਲ ਸਿੱਖਾਂ ਵਾਸਤੇ ਹੀ ਨਹੀਂ, ਬਲਕਿ ਸਾਰੇ ਜਹਾਨ ਲਈ, ਸਾਰੇ ਸੰਸਾਰ ਲਈ ਇਹ ਸਾਂਝੀ ਹੈ। ਗੁਰੂ ਮਹਾਰਾਜ ਦੇ ਉਪਦੇਸ਼ ਨੂੰ, ਸਿੱਖਿਆ ਨੂੰ ਕੋਈ ਵੀ ਮੰਨ ਲਵੇ ਉਹੀ ਪ੍ਰਵਾਨ ਹੋ ਸਕਦਾ ਹੈ। ਇਸੇ ਲਈ ਸਤਿਗੁਰੂ ਫਰਮਾਉਂਦੇ ਹਨ, ਗੁਰਮੁਖੋ ਜੋ ਵੀ ਸਤਪੁਰਖ ਮਹਾਂਪੁਰਖ ਸਤਿਗੁਰੂ ਸਾਹਿਬਾਨ ਕੋਈ ਵੀ ਉਪਦੇਸ਼ ਕੋਈ ਸਿੱਖਿਆ ਕਿਸੇ ਦੇ ਵੀ ਪ੍ਰਥਾਈ ਉਚਾਰਨ ਕਰਦੇ ਹਨ, ਉਹ ਸਾਰੇ ਜਹਾਨ ਲਈ ਸਾਰੇ ਵਿਸ਼ਵ ਲਈ ਸਾਂਝੀ ਹੁੰਦੀ ਹੈ।
ਗੁਰਮੁਖ ਹੋਏ ਸੋ ਭੋ ਕਰੇ ਆਪਣਾ ਆਪ ਪਛਾਣੈ।
ਗੁਰਮੁਖ ਹੋਏ ਜਿਹੜਾ ਗੁਰੂ ਦੇ ਅਨੁਸਾਰੀ ਗੁਰਸਿੱਖ ਮਾਈ ਭਾਈ ਚੱਲਦਾ ਹੈ, ਉਹ ਗੁਰੂ ਦੀ ਸਿੱਖਿਆ ਨੂੰ ਸੁਣ ਕੇ ਸੋ ਭੋ ਕਰੇ, ਉਹ ਆਪਣੇ ਮਨ ਦੇ ਵਿੱਚ ਰੱਬੀ ਡਰ ਨੂੰ, ਰੱਬੀ ਨਿਰਮਲ ਪੈ ਨੂੰ ਵਸਾ ਲੈਂਦਾ, ਆਪਣਾ ਆਪ ਪਛਾਣੈ। ਜਿਸ ਦੇ ਮਨ ਦੇ ਵਿੱਚ ਵਾਹਿਗੁਰੂ ਦਾ ਨਿਰਮਲ ਪੈ ਵਸ ਜਾਵੇ, ਉਹ ਆਪਣੇ ਆਪੇ ਦੀ, ਆਪਣੇ ਆਤਮ ਪਦ ਦੀ, ਸਹਿਜ ਸਰੂਪ ਦੀ, ਤੁਰਿਆ ਪਦ ਦੀ ਪਛਾਣ ਕਰ ਲੈਂਦਾ ਹੈ।
ਗੁਰ ਪ੍ਰਸਾਦੀ ਜੀਵਤ ਮਰੈ ਤਾਂ ਮਨ ਹੀ ਤੇ ਮਨ ਮਾਨੈ।
ਹਜ਼ੂਰ ਫਰਮਾਉਂਦੇ ਨੇ, ਜਿਹੜਾ ਵਿਅਕਤੀ ਗੁਰੂ ਦੀ ਕਿਰਪਾ ਦਾ ਪਾਤਰ ਹੋ ਕੇ ਜੀਵਤ ਭਾਵ ਤੋਂ ਮਰ ਜਾਂਦਾ ਹੈ। ਜੀਵਤ ਭਾਵ ਤੋਂ ਮਰਨ ਦੀ ਗੱਲ ਇਹ ਹੈ, ਜਿਹੜਾ ਜਿਉਂਦੇ ਜੀ ਸਰੀਰ ਦਾ ਮੋਹ, ਸੰਸਾਰ ਦਾ ਮੋਹ, ਪਰਿਵਾਰ ਦਾ ਮੋਹ ਤਿਆਗ ਦਿੰਦਾ ਹੈ, ਉਹ ਜੀਵਤ ਭਾਵ ਤੋਂ ਮਰਦਾ ਹੈ। ਜਿਹੜਾ ਗੁਰੂ ਦੀ ਕਿਰਪਾ ਦੁਆਰਾ ਜਿਉਂਦੇ ਜੀ ਸੰਸਾਰ ਦਾ, ਪਰਿਵਾਰ ਦਾ, ਸਰੀਰ ਦਾ ਮੋਹ ਤਿਆਗ ਕੇ ਜੀਵਤ ਭਾਵ ਤੋਂ ਮਰਦਾ ਹੈ, ਤਾਂ ਮਨ ਹੀ ਤੇ ਮਨ ਮਾਨੈ, ਤਾਂ ਉਹਦਾ ਮਨ ਹੀ ਤੇ ਗੁਰੂ ਦੀ ਸਿੱਖਿਆ ਨਾਲ ਜੋ ਸੁਸਿਕਸ਼ਿਤ ਹੋਇਆ ਮਨ ਹੈ, ਕਿਉਂਕਿ ਮਨ ਦੇ ਦੋ ਰੂਪ ਨੇ, ਇੱਕ ਚੇਤਨ ਮਨ ਹੈ, ਦੂਸਰਾ ਅਚੇਤਨ ਮਨ ਹੈ। ਚੇਤਨ ਮਨ ਉਹ ਹੈ ਜਿਹੜਾ ਗੁਰੂ ਦੀ ਸਿੱਖਿਆ ਨੂੰ ਧਾਰਨ ਕਰਕੇ ਸਾਵਧਾਨ ਹੋਇਆ ਹੋਇਆ, ਜਿਹੜਾ ਗੁਰੂ ਦੀ ਸਿੱਖਿਆ ਨੂੰ ਸੁਣ ਕੇ ਤੇ ਮੰਨ ਕੇ ਸਾਵਧਾਨ ਹੋਇਆ ਮਨ ਹੈ, ਉਸ ਮਨ ਤੋਂ, ਚੇਤਨ ਮਨ ਤੋਂ ਅਚੇਤਨ ਮਨ ਵੀ ਮੰਨ ਜਾਂਦਾ ਹੈ। ਜਿਹੜਾ ਮਨ ਦਾ ਅੰਦਰਲਾ ਹਿੱਸਾ ਨਹੀਂ ਨਾ ਮੰਨਦਾ ਗੁਰੂ ਦੀ ਆਗਿਆ ਨੂੰ, ਉਹ ਵੀ ਮੰਨਣ ਲਈ ਤਿਆਰ ਹੋ ਜਾਂਦਾ ਹੈ।
ਜਿਨ ਕੋ ਮਨ ਕੀ ਪ੍ਰਤੀਤ ਨਾਹੀ ਨਾਨਕ ਸੇ ਕਿਆ ਕਥੈ ਗਿਆਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਨੂੰ ਆਪਣੇ ਮਨ ਦੀ ਪ੍ਰਤੀਤ ਹੀ ਨਹੀਂ ਹੈ, ਜਿਸ ਨੂੰ ਆਪਣੇ ਮਨ ਦਾ ਭਰੋਸਾ ਹੀ ਨਹੀਂ ਹੈ, ਕਿਉਂਕਿ ਮਨ ਦਾ ਸੁਭਾਵ ਬੜਾ ਚੰਚਲ ਹੈ, ਮਨ ਨੂੰ ਕਾਬੂ ਕਰਨਾ, ਮਨ ਨੂੰ ਵਸ ਕਰਨਾ ਬਹੁਤ ਹੀ ਔਖੀ ਗੱਲ ਹੈ। ਇਸੇ ਲਈ ਹਜ਼ੂਰ ਫਰਮਾਉਂਦੇ ਹਨ, ਜਿਸ ਨੂੰ ਆਪਣੇ ਮਨ ਦੀ ਪ੍ਰਤੀਤ ਹੀ ਨਹੀਂ, ਨਾਨਕ ਸੇ ਕਿਆ ਕਥਾ ਗਿਆਨ ਹੈ, ਉਹ ਵੀ ਲੋਕਾਂ ਨੂੰ ਹੋਰ ਗਿਆਨ ਕਥ ਕਥ ਕੇ, ਲੋਕਾਂ ਨੂੰ ਉਪਦੇਸ਼ ਦੇ ਕੇ, ਉਹ ਕੀ ਐਵੇਂ ਆਪਣਾ ਸਮਾਂ ਬਰਬਾਦ ਕਰ ਰਿਹਾ ਹੈ, ਜਿਸਦਾ ਆਪਣਾ ਮਨ ਨਹੀਂ ਸਮਝਿਆ ਦੂਜਿਆਂ ਨੂੰ ਉਪਦੇਸ਼ ਦੇ ਰਿਹਾ ਹੈ, ਉਹਦਾ ਉਪਦੇਸ਼ ਦਿੱਤਾ ਕਿਸੇ ਦਾ ਕੁਝ ਵੀ ਨਹੀਂ ਸਵਾਰ ਸਕਦਾ। ਕਿਉਂਕਿ ਪਿੱਛੇ ਗੁਰੂ ਅਰਜਨ ਦੇਵ ਮਹਾਰਾਜ ਦੇ ਪਵਿੱਤਰ ਬਚਨ ਆਏ ਹਨ ਸੁਖਮਨੀ ਸਾਹਿਬ ਬਾਣੀ ਦੇ ਅੰਦਰ, ਅਵਰ ਉਪਦੇਸ਼ ਆਪ ਨ ਕਰੈ ਆਵਤ ਜਾਵਤ ਜਨਮੈ ਮਰੈ। ਜਿਹੜਾ ਆਪ ਨਹੀਂ ਉਪਦੇਸ਼ ਕਮਾਉਂਦਾ, ਦੂਜਿਆਂ ਨੂੰ ਉਪਦੇਸ਼ ਦਿੰਦਾ ਹੈ, ਉਹਦੇ ਉਪਦੇਸ਼ ਦੇ ਨਾਲ ਕਿਸੇ ਦਾ ਵੀ ਭਲਾ ਨਹੀਂ ਹੋ ਸਕਦਾ। ਇਸੇ ਲਈ ਸਤਿਗੁਰੂ ਮਹਾਰਾਜ ਨੇ ਪਹਿਲੀ ਇਹ ਸ਼ਰਤ ਲਗਾ ਦਿੱਤੀ ਹੈ, ਪ੍ਰਥਮੇ ਮਨ ਪ੍ਰਬੁੱਧ ਹੈ ਆਪਣਾ ਪਾਸ਼ਾ ਅਵਰ ਲਈ ਜਾਵੇ। ਜੇ ਕਿਸੇ ਨੇ ਪ੍ਰਚਾਰ ਕਰਨਾ, ਕਥਾ ਕਰਨੀ, ਪਹਿਲਾਂ ਆਪਣੇ ਮਨ ਨੂੰ ਸਮਝਾਵੇ। ਜਿਸਦਾ ਆਪਣਾ ਮਨ ਨਹੀਂ ਸਮਝਿਆ, ਦੂਜਿਆਂ ਨੂੰ ਕਿਵੇਂ ਸਮਝਾ ਸਕਦਾ। ਸਤਿਗੁਰੂ ਮਹਾਰਾਜ ਨੇ ਉਹਨਾਂ ਮਹਾਂਪੁਰਖਾਂ ਦੀ ਵੀ ਗੱਲ ਬਾਣੀ ਚ ਲਿਖੀ ਹੈ ਜਿਨ੍ਹਾਂ ਨੇ ਆਪਣੇ ਮਨ ਨੂੰ ਸਮਝਾਇਆ ਹੋਇਆ। ਸਤਿਗੁਰੂ ਦੇ ਬਚਨ ਜਿਸ ਕੈ ਅੰਤਰ ਵਸੈ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ, ਜਿਸ ਦੇ ਮਨ ਦੇ ਵਿੱਚ ਵਾਹਿਗੁਰੂ ਵਸ ਰਿਹਾ ਹੈ ਤੇ ਉਸ ਮਹਾਂਪੁਰਖ ਦੀ ਸਿੱਖਿਆ ਦੇ ਨਾਲ ਸੰਸਾਰ ਵੀ ਤਰ ਜਾਂਦਾ। ਪਰ ਜਿਹਦੇ ਅੰਦਰ ਵਾਹਿਗੁਰੂ ਦਾ ਭੈ ਨਹੀਂ, ਜਿਹਦੇ ਅੰਦਰ ਵਾਹਿਗੁਰੂ ਦਾ ਸਿਮਰਨ ਨਹੀਂ, ਉਹ ਲੋਕਾਂ ਨੂੰ ਉਪਦੇਸ਼ ਦਿੰਦਾ ਉਹਦਾ ਕੋਈ ਖਾਸ ਅਸਰ ਨਹੀਂ ਪੈ ਸਕਦਾ। ਇਸੇ ਲਈ ਹਜ਼ੂਰ ਕਹਿੰਦੇ ਜਿਸ ਨੂੰ ਆਪਣੇ ਮਨ ਦੀ ਪ੍ਰਤੀਤ ਹੀ ਨਹੀਂ ਹੈ, ਜਿਸਦਾ ਆਪਣਾ ਮਨ ਹੀ ਮਾਇਆ ਦੇ ਪਿੱਛੇ ਡੋਲਦਾ ਰਹਿੰਦਾ, ਉਹ ਦੱਸੋ ਲੋਕਾਂ ਨੂੰ ਕੀ ਗਿਆਨ ਕਥ ਕਥ ਕੇ ਸੁਣਾ ਰਿਹਾ ਹੈ।
ਮਹੱਲਾ ਤੀਜਾ, ਗੁਰਮੁਖ ਚਿੱਤ ਨਾ ਲਾਇਓ ਅੰਤ ਦੁਖ ਪਉਤਾ ਆਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅੱਗੇ ਫੇਰ ਮਨਮੁਖ ਦੀ ਹਾਲਤ ਹੀ ਬਿਆਨ ਕੀਤੀ ਹੈ। ਪਰ ਇਹ ਮਨਮੁਖ ਪੜਿਆ ਹੋਇਆ ਪੰਡਿਤ ਹੈ, ਗੁਰਮੁਖ ਚਿੱਤ ਨਾ ਲਾਇਓ। ਹਜ਼ੂਰ ਕਹਿੰਦੇ ਨੇ ਭਾਈ ਤੂੰ ਗੁਰੂ ਅਨੁਸਾਰੀ ਹੋ ਕੇ ਆਪਣੇ ਚਿੱਤ ਨੂੰ ਗੁਰੂ ਚਰਨਾਂ ਦੇ ਨਾਲ ਜੋੜਿਆ ਹੀ ਨਹੀਂ, ਅੰਤ ਦੁੱਖ ਪਹੁੰਚਾ ਆਏ। ਇਸੇ ਲਈ ਆਉਂਦੇ ਸਮੇਂ ਤੈਨੂੰ ਆ ਕੇ ਬਹੁਤ ਵੱਡਾ ਦੁੱਖ ਪਹੁੰਚਾ ਦਾ ਅਰਥ ਪਹੁੰਚਿਆ ਹੈ। ਇਹਦਾ ਮਤਲਬ ਜੇ ਤਾਂ ਤੂੰ ਗੁਰੂ ਅਨੁਸਾਰੀ ਹੋ ਕੇ ਗੁਰੂ ਚਰਨਾਂ ਵਿੱਚ ਗੁਰੂ ਦੀ ਬਾਣੀ ਨਾਲ ਚਿੱਤ ਜੋੜ ਲੈਂਦਾ, ਫੇਰ ਤੇ ਤੇਰੇ ਨੇੜੇ ਦੁੱਖ ਨਹੀਂ ਸੀ ਆਉਣਾ। ਪਰ ਤੂੰ ਚਿੱਤ ਜੋੜਿਆ ਨਹੀਂ ਨਾਮ ਬਾਣੀ ਦੇ ਨਾਲ, ਇਸੇ ਲਈ ਆਉਂਦੇ ਸਮੇਂ ਆ ਕੇ ਬਹੁਤਾ ਦੁੱਖ ਪਹੁੰਚਿਆ ਹੈ।
ਅੰਦਰੋਂ ਬਾਹਰੋਂ ਅੰਧਿਆ ਸੁਧ ਨ ਕਾਈ ਪਾਏ।
ਮਨਮੁਖ ਲੋਕ ਅੰਦਰੋਂ ਤੇ ਬਾਹਰੋਂ ਅੰਨੇ ਹੁੰਦੇ ਨੇ, ਭਾਵ ਉਹਨਾਂ ਨੂੰ ਅੰਦਰਲੀਆਂ ਅੱਖਾਂ ਦੇ ਨਾਲ ਵੀ ਕੁਝ ਨਹੀਂ ਦਿਸਦਾ ਤੇ ਬਾਹਰੋਂ ਵੀ ਉਹਨਾਂ ਨੂੰ ਕੁਝ ਨਹੀਂ ਦਿਸਦਾ। ਉਹ ਸੰਸਾਰ ਕਰਕੇ ਵੀ ਤੇ ਅੰਦਰੋਂ ਆਤਮਕ ਪੱਧਰ ਤੇ ਵੀ ਅੰਨੇ ਹੁੰਦੇ ਨੇ, ਨਾ ਤੇ ਉਹ ਸੰਸਾਰ ਨੂੰ ਹੀ ਇੱਕੋ ਜਿਹਾ ਵੇਖਦੇ ਨੇ ਤੇ ਨਾ ਹੀ ਆਪਣੇ ਅੰਦਰ ਵਾਹਿਗੁਰੂ ਦਾ ਦੀਦਾਰ ਕਰ ਸਕਦੇ ਹਨ। ਉਹ ਅੰਦਰੋਂ ਤੇ ਬਾਹਰੋਂ ਅੰਨੇ ਨੇ, ਸੁਧ ਨਾ ਕਾਈ ਪਾਏ ਤੇ ਉਹਨਾਂ ਨੂੰ ਆਤਮਾ ਤੇ ਪਰਮਾਤਮਾ ਦੀ ਕੋਈ ਖਬਰਸਾਰ ਮਿਲੀ ਹੀ ਨਹੀਂ ਹੈ।
ਪੰਡਤ ਤਿਨ ਕੀ ਬਰਕਤੀ ਸਭ ਜਗਤ ਖਾਏ ਜੋ ਰਤੇ ਹਰ ਨਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਉਸ ਪੜ੍ਹੇ ਲਿਖੇ ਪੰਡਤ ਨੂੰ ਕਹਿ ਰਹੇ ਨੇ ਉਸ ਮਨਮੁਖ ਦੇ ਮੁਕਾਬਲੇ ਤੇ ਜੋ ਰਤੇ ਹਰ ਨਾਏ, ਜੋ ਗੁਰਸਿੱਖ ਮਾਈ ਭਾਈ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗੇ ਹੋਏ ਨੇ। ਐ ਪੰਡਤਾ, ਉਹਨਾਂ ਦੇ ਸ਼ਬਦਾਂ ਦੇ ਵਿੱਚ ਔਰ ਉਹਨਾਂ ਦੇ ਲੰਗਰਾਂ ਦੇ ਵਿੱਚ ਐਸੀ ਬਰਕਤ ਪੈਂਦੀ ਹੈ, ਸਭ ਜਗਤ ਖਾਏ, ਸਾਰਾ ਸੰਸਾਰ ਖਾਂਦਾ ਹੈ, ਪਰ ਉਹਨਾਂ ਦਾ ਭੰਡਾਰਾ ਕਦੀ ਮੁੱਕਦਾ ਨਹੀਂ ਹੈ, ਕਿਉਂਕਿ ਗੁਰਮੁਖਾਂ ਦੇ ਕੋਲ ਨਾਮ ਬਾਣੀ ਦੀ ਸ਼ਕਤੀ ਹੁੰਦੀ ਹੈ। ਜਿਨ੍ਹਾਂ ਦੇ ਕੋਲੇ ਨਾਮ ਬਾਣੀ ਦੀ ਸ਼ਕਤੀ ਹੁੰਦੀ ਹੈ, ਫਿਰ ਉਹਨਾਂ ਦਾ ਭੰਡਾਰਾ ਕਦੀ ਮੁੱਕਦਾ ਨਹੀਂ ਹੈ। ਸਤਿਗੁਰੂ ਦੇ ਬਚਨ ਨੇ ਖਾਵਾ ਹੈ ਖਰਚਾ ਹੈ ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਦੋ ਜਾਈ। ਜਿਹੜਾ ਗੁਰਮੁਖਾਂ ਦੇ ਪਾਸ ਨਾਮ ਬਾਣੀ ਦਾ ਖਜ਼ਾਨਾ ਹੈ, ਜਿੰਨਾ ਉਹ ਖਰਚਦੇ ਨੇ ਜਿੰਨਾ ਵਰਤਦੇ ਨੇ ਉਹ ਘਟਦਾ ਨਹੀਂ ਬਲਕਿ ਹੋਰ ਵੱਧਦਾ ਰਹਿੰਦਾ ਹੈ।
ਜਿਨ ਗੁਰ ਕੈ ਸ਼ਬਦ ਸਲਾਇਆ ਹਰਚੋਂ ਰਹੇ ਸਮਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਨ੍ਹਾਂ ਨੇ ਗੁਰੂ ਕੇ ਸ਼ਬਦ ਰਾਹੀਂ ਵਾਹਿਗੁਰੂ ਨੂੰ ਸਲਾਇਆ ਹੈ, ਭਾਵ ਗੁਰਬਾਣੀ ਦੁਆਰਾ ਜਿਨ੍ਹਾਂ ਨੇ ਵਾਹਿਗੁਰੂ ਦਾ ਜਸ ਕੀਰਤਨ ਕੀਤਾ ਹੈ, ਹਰ ਸਿਉ ਰਹੇ ਸਮਾਏ, ਉਹ ਹਮੇਸ਼ਾ ਲਈ ਵਾਹਿਗੁਰੂ ਦੇ ਵਿੱਚ ਲੀਨ ਹੋ ਗਏ ਤੇ ਹਮੇਸ਼ਾ ਲਈ ਉਹਦੇ ਵਿੱਚ ਲੀਨ ਹੋਏ ਰਹਿੰਦੇ ਹਨ।
ਪੰਡਤ ਦੂਜਾ ਪਾਏ ਬਰਕਤ ਨਾ ਹੋਵੇ ਨਾ ਤਨ ਪੱਲੇ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਲੋਭੀ ਪੰਡਤ ਨੂੰ ਕਹਿੰਦੇ ਨੇ ਕਿ ਐ ਲੋਭੀ ਪੰਡਤਾ, ਜਿੰਨਾ ਚਿਰ ਤੱਕ ਮਨ ਗੁਰੂ ਦੇ ਚਰਨਾਂ ਵਿੱਚ ਨਾਮ ਬਾਣੀ ਦੇ ਵਿੱਚ ਨਹੀਂ ਜੁੜਦਾ ਤੇ ਮਨ ਹੋਰ ਦੂਜੇ ਪਾਸੇ ਕਿਸੇ ਮਾਇਆ ਦੇ ਜਾਂ ਕਿਸੇ ਪਦਾਰਥ ਦੇ ਲੋਭ ਦੇ ਵਿੱਚ ਲੱਗਿਆ ਹੋਇਆ ਤੇ ਫਿਰ ਬਰਕਤ ਨਹੀਂ ਹੋ ਸਕਦੀ। ਜੇ ਮਨ ਪੂਰਾ ਗੁਰੂ ਚਰਨਾਂ ਵਿੱਚ ਜੁੜਿਆ ਹੋਵੇ ਤੇ ਫਿਰ ਹੀ ਬਰਕਤ ਪੈਂਦੀ ਹੈ, ਫਿਰ ਹੀ ਉਸ ਦੇ ਵਿੱਚ ਵਾਧਾ ਹੁੰਦਾ ਹੈ। ਤੇ ਜੇ ਗੁਰੂ ਦੇ ਚਰਨਾਂ ਨਾਲ ਤੇ ਗੁਰੂ ਦੀ ਬਾਣੀ ਨਾਲ ਗੁਰੂ ਸ਼ਬਦ ਨਾਲ ਮਨ ਨਹੀਂ ਜੁੜਿਆ ਤੇ ਉਹਨਾਂ ਚਿਰ ਬਰਕਤ ਨਹੀਂ ਪੈ ਸਕਦੀ, ਨਾ ਤਨ ਪੱਲੇ ਪਾਏ ਤੇ ਨਾ ਹੀ ਵਾਹਿਗੁਰੂ ਦਾ ਅਸਲੀ ਨਾਮ ਰੂਪੀ ਧਨ ਜੋ ਸਭ ਤੋਂ ਉੱਤਮ ਧਨ ਮੰਨਿਆ ਹੈ। ਹਰ ਨਾਮ ਤਨ ਨਿਰਮਲ ਅਤੇ ਅਪਾਰਾ, ਗੁਰ ਕੈ ਸ਼ਬਦ ਪਰੇ ਭੰਡਾਰਾ, ਉਹ ਨਾਮ ਰੂਪੀ ਧਨ ਹੀ ਬੁੱਧੀ ਰੂਪੀ ਪੱਲੇ ਵਿੱਚ ਕਦੀ ਪ੍ਰਾਪਤ ਹੋ ਸਕਦਾ ਹੈ।
ਪੜ ਥੱਕੇ ਸੰਤੋਖ ਨ ਆਇਓ, ਅਨਦਿਨ ਜਲਤ ਵਿਹਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪੰਡਤ ਲੋਕ ਪੜ ਪੜ ਕੇ ਥੱਕ ਗਏ ਨੇ, ਪਰ ਉਹਨਾਂ ਦੇ ਮਨ ਨੂੰ ਸੰਤੋਖ ਨਹੀਂ ਆਇਆ, ਮਨ ਨਹੀਂ ਰੱਜਿਆ। ਅਨਦਿਨ ਜਲਤ ਵਿਹਾਏ, ਦਿਨ ਰਾਤ ਤਿਸ਼ਨਾ ਦੀ ਅੱਗ ਵਿੱਚ ਹੀ ਸੜਦੇ ਹੋਏ ਆਪਣੀ ਸਾਰੀ ਜ਼ਿੰਦਗੀ ਬਰਬਾਦ ਕਰ ਰਹੇ ਹਨ।
ਕੂਕ ਪੁਕਾਰ ਨਾ ਚੁੱਕਈ, ਨਾ ਸੰਸਾਰ ਵਿੱਚੋਂ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐਸੇ ਲੋਕਾਂ ਦੀ ਜਿਹੜੀ ਕੂਕ ਪੁਕਾਰ ਹੈ, ਭਾਵ ਉਹਨਾਂ ਦੀਆਂ ਕੋਈ ਮੰਗਾਂ ਹੁੰਦੀਆਂ ਨੇ, ਅਸੀਂ ਆਹ ਲੈਣਾ, ਉਹ ਲੈਣਾ, ਜਿਹੜੀ ਉਹਨਾਂ ਦੀ ਦਾਦ ਫਰਿਆਦ ਹੈ ਉਹ ਕਦੀ ਖਤਮ ਹੀ ਨਹੀਂ ਹੁੰਦੀ, ਤੇ ਨਾ ਹੀ ਮਨ ਦੇ ਵਿੱਚੋਂ ਉਹਨਾਂ ਦੇ ਸੰਸਾ ਕਦੀ ਦੂਰ ਹੁੰਦਾ ਹੈ।
ਨਾਨਕ ਨਾਮ ਵਿਹੂਣਿਆ, ਮੋਇ ਕਾਲੈ ਉੱਠ ਜਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਚਾਹੇ ਉਹ ਕਿੰਨੇ ਵੀ ਵਿਦਵਾਨ ਹੋਣ ਤੇ ਕਿੰਨੇ ਵੀ ਵੱਡੇ ਉਪਦੇਸ਼ ਤੇ ਬਣੇ ਫਿਰਨ, ਪਰ ਜੇ ਉਹਨਾਂ ਕੋਲੇ ਨਾਮ ਨਹੀਂ ਨਾ ਹੈ, ਨਾਨਕ ਨਾਮ ਵਿਹੂਣਿਆ, ਵਾਹਿਗੁਰੂ ਦੇ ਨਾਮ ਤੋਂ ਬਿਨਾਂ ਮੂੰਹ ਕਾਲਾ ਉੱਠ ਜਾਏ, ਉਹ ਮੂੰਹ ਕਾਲਾ ਲੈ ਕੇ ਹੀ ਇੱਥੋਂ ਉੱਠ ਕੇ ਜਾਂਦੇ ਨੇ, ਭਾਵ ਜਿਵੇਂ ਕਹਿੰਦੇ ਉੱਥੇ ਆਪਦਾ ਮੂੰਹ ਕਾਲਾ ਕਰਵਾ ਕੇ ਚਲਿਆ ਗਿਆ, ਭਾਵ ਉਹ ਬੇਇੱਜ਼ਤ ਹੋ ਕੇ, ਜਲੀਲ ਹੋ ਕੇ, ਮੂੰਹ ਕਾਲਾ ਕਰਕੇ, ਬਦਨਾਮੀ ਖੱਟ ਕੇ ਇੱਥੋਂ ਜਾਂਦੇ ਹਨ।
ਪੌੜੀ ਹਰ ਸੱਜਣ ਮੇਲ ਪਿਆਰੇ, ਮਿਲ ਪੰਥ ਦਸਾਈ।
ਹੁਣ ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਪਵਿੱਤਰ ਉਪਦੇਸ਼ ਦਿੰਦੇ ਹਨ, ਹੇ ਵਾਹਿਗੁਰੂ ਜੀ, ਤੁਸੀਂ ਐਸੇ ਪਿਆਰੇ ਸੱਜਣ ਗੁਰਮੁਖਾਂ ਦੇ ਨਾਲ ਸਾਡਾ ਮੇਲ ਕਰਵਾ ਦਿਓ, ਮਿਲ ਪੰਥ ਦਸਾਈ, ਅਸੀਂ ਉਹਨਾਂ ਗੁਰਮੁਖਾਂ ਨੂੰ ਮਿਲ ਕੇ ਸੱਜਣ ਸੇ ਨਾਲ ਮੈਂ ਚਲਦਿਆਂ ਨਾਲ ਚਲਨ। ਅਸਲੀ ਸੱਜਣ ਉਹ ਗੁਰਮੁਖ ਵਿਅਕਤੀ ਹਨ ਜੋ ਲੋਕ ਪ੍ਰਲੋਕ ਵਿੱਚ ਸਾਡੀ ਸਹਾਇਤਾ ਕਰਦੇ ਨੇ, ਤੇ ਐਸੇ ਗੁਰਮੁਖਾਂ ਦੇ ਨਾਲ ਸਾਡਾ ਮੇਲ ਕਰਵਾਓ, ਮਿਲ ਪੰਥ ਦਸਾਈ, ਅਸੀਂ ਉਹਨਾਂ ਨੂੰ ਮਿਲ ਕੇ ਤੁਹਾਡੇ ਮਿਲਣ ਦਾ ਰਸਤਾ ਪੁੱਛੀਏ।
ਜੋ ਹਰ ਦੱਸੇ ਮਿਤ ਤਿਸ ਹੋ ਬਲ ਜਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੋ ਸਾਨੂੰ ਵਾਹਿਗੁਰੂ ਪਰਮੇਸ਼ਰ ਦੇ ਬਾਰੇ ਕੋਈ ਦੱਸਦਾ ਹੈ ਉਹ ਸਾਡਾ ਮਿੱਤਰ ਹੈ, ਤਿਸ ਹੋਂ ਬਲ ਜਾਈ, ਤੇ ਅਸੀਂ ਉਸ ਤੋਂ ਬਲਿਹਾਰ ਜਾਂਦੇ ਹਾਂ, ਸਦਕੇ ਜਾਂਦੇ ਹਾਂ। ਇੱਕ ਥਾਂ ਤੇ ਸਤਿਗੁਰੂ ਦੇ ਬਚਨ ਆਉਂਦੇ ਨੇ, ਜਿਨ੍ਹਾਂ ਦਸੰਦਣਿਆਂ ਦੁਰਮਤ ਵੰਜਾ ਮਿੱਤਰ ਅਸਾਡੜੇ ਸਹੀ, ਹਉਂ ਢੂੰਡੇਂਦੀ ਜੱਗ ਸਬਾਇਆ ਜਨ ਨਾਨਕ ਵਿਰਲੇ ਕੇ। ਵੀ ਜਿਨ੍ਹਾਂ ਦੇ ਦਰਸ਼ਨ ਕੀਤਿਆਂ ਖੋਟੀ ਮਾਤ ਦੂਰ ਹੁੰਦੀ ਹੈ, ਐਸੇ ਮਹਾਂਪੁਰਖ ਸੱਚੇ ਮਿੱਤਰ ਹੁੰਦੇ ਨੇ, ਜਿਨ੍ਹਾਂ ਨੂੰ ਮਿਲ ਕੇ ਅਸੀਂ ਖੋਟੀ ਮਾਤ ਨੂੰ ਛੱਡ ਦੇਈਏ, ਐਸੇ ਮਹਾਂਪੁਰਖ ਸਾਡੇ ਮਿੱਤਰ ਨੇ। ਜੋ ਹਰ ਦੱਸੇ ਮਿੱਤ, ਵੀ ਜੋ ਸਾਨੂੰ ਵਾਹਿਗੁਰੂ ਪਰਮੇਸ਼ਰ ਬਾਰੇ ਦੱਸਦੇ ਨੇ ਉਹ ਸਾਡੇ ਮਿੱਤਰ ਨੇ, ਅਸੀਂ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ।
ਗੁਣ ਸਾਜੀ ਤਿੰਨ ਸਿਉਂ ਕਰੀ, ਹਰ ਨਾਮ ਧਿਆਈ।
ਐਸੇ ਗੁਰਮੁਖਾਂ ਦੇ ਨਾਲ ਮਿਲ ਕੇ ਅਸੀਂ ਗੁਣਾਂ ਦੀ ਸਾਂਝ ਕਰਦੇ ਹਾਂ, ਕਿਉਂਕਿ ਸਤਿਗੁਰੂ ਦਾ ਹੁਕਮ ਹੈ, ਸਾਂਝ ਕਰੀਜੈ ਗੁਣ ਹੈ ਕੇਰੀ ਛੋੜ ਅਵਗਣ ਚੱਲੀਏ। ਮਨੁੱਖ ਦਾ ਇੱਕ ਐਸਾ ਸੁਭਾਅ ਬਣਿਆ ਹੋਇਆ ਹੈ, ਉਹ ਹਮੇਸ਼ਾ ਲਈ ਆਪਣੇ ਗੁਣਾਂ ਨੂੰ ਸਾਹਮਣੇ ਦੇਖਦਾ ਹੈ ਤੇ ਦੂਸਰੇ ਦੇ ਔਗਣਾਂ ਨੂੰ ਵੇਖਦਾ ਰਹਿੰਦਾ। ਇਸੇ ਲਈ ਇਹ ਮਨੁੱਖ ਚੰਗੇ ਗੁਣ ਕਿਸੇ ਤੋਂ ਗ੍ਰਹਿਣ ਨਹੀਂ ਕਰ ਸਕਦਾ। ਮਨੁੱਖ ਨੂੰ ਆਪਣੇ ਗੁਣ ਸਾਰਿਆਂ ਤੋਂ ਵਧੇਰੇ ਦਿਸਦੇ ਨੇ, ਦੂਜੇ ਦੇ ਔਗਣ ਉਹ ਵੇਖਦਾ ਰਹਿੰਦਾ। ਇਹੀ ਇੱਕ ਵੱਡੀ ਘਾਟ ਹੈ, ਇਹੀ ਵੱਡੀ ਖਾਮੀ ਹੈ ਕਿ ਮਨੁੱਖ ਤਰੱਕੀ ਨਹੀਂ ਕਰ ਸਕਦਾ। ਪਰ ਹਜ਼ੂਰ ਦਾ ਹੁਕਮ ਹੈ, ਸਾਂਝ ਕਰੀਜੈ ਗੁਣ ਹੈ ਕੇਰੀ, ਕਿਸੇ ਦੇ ਕੋਲ ਵੀ ਕੋਈ ਗੁਣ ਹੈ ਉਹਦੀ ਸਾਂਝ ਕਰਨੀ ਚਾਹੀਦੀ ਹੈ। ਹੁਣ ਆਪਾਂ ਗੁਲਾਬ ਦੇ ਪੌਦੇ ਕੋਲ ਜਾਂਦੇ ਹਾਂ, ਉਸਨੂੰ ਕੰਡੇ ਵੀ ਲੱਗੇ ਹੁੰਦੇ ਨੇ ਤੇ ਗੁਲਾਬ ਦੇ ਫੁੱਲ ਵੀ ਹੁੰਦੇ ਨੇ। ਆਪਾਂ ਗੁਣਾਂ ਦੀ ਸਾਂਝ ਕਰਨੀ ਹੈ, ਗੁਲਾਬ ਦੇ ਫੁੱਲਾਂ ਦੇ ਨਾਲ ਪਿਆਰ ਕਰਨਾ, ਨਾ ਕਿ ਕੰਡਿਆਂ ਨੂੰ ਹੱਥ ਪਾਉਣਾ। ਇਸ ਤਰ੍ਹਾਂ ਗੁਣਾਂ ਦੀ ਸਾਂਝ ਸਾਨੂੰ ਕਰਨੀ ਚਾਹੀਦੀ ਹੈ। ਕਿਸੇ ਮਨੁੱਖ ਦੇ ਔਗਣ ਨਾ ਵੇਖੋ, ਉਹਦੇ ਗੁਣ ਵੇਖੋ। ਜੇ ਕੋਈ ਚੰਗੇ ਗੁਣ ਦਿਸਦੇ ਨੇ ਉਹਦੇ ਨਾਲ ਸਾਂਝ ਕਰੋ, ਤੇ ਨਾਲ ਹੀ ਹਰ ਨਾਮ ਤੇ ਆਈ, ਤੇ ਉਹਨਾਂ ਦੇ ਨਾਲ ਅਸੀਂ ਗੁਣਾਂ ਦੀ ਸਾਂਝ ਕਰਦੇ ਹਾਂ ਤੇ ਨਾਲ ਵਾਹਿਗੁਰੂ ਦੇ ਨਾਮ ਨੂੰ ਵੀ ਧਿਆਉਂਦੇ ਹਾਂ।
ਹਰ ਸੇਵੀ ਪਿਆਰਾ ਨਿਤ ਸੇਵ, ਹਰ ਸੁਖ ਪਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹਰ ਸੇਵੀ ਪਿਆਰਾ ਨਿਤ, ਨਿਤ ਤੇ ਵਿਸਰਾਮ ਹੈ, ਹਰ ਸੇਵੀ ਪਿਆਰਾ ਨਿਤ, ਅਸੀਂ ਉਸ ਪਿਆਰੇ ਪ੍ਰਭੂ ਦੀ ਹਮੇਸ਼ਾ ਲਈ ਸੇਵਾ ਕਰਦੇ ਹਾਂ ਤੇ ਸੇਵ ਹਰ ਸੁਖ ਪਾਈ, ਤੇ ਵਾਹਿਗੁਰੂ ਦੀ ਸੇਵਾ ਕਰਕੇ ਅਸੀਂ ਆਤਮਕ ਸੁਖ ਪ੍ਰਾਪਤ ਕਰਦੇ ਹਾਂ।
ਬਲਿਹਾਰੀ ਸਤਿਗੁਰ ਤਿਸ ਜਿਨ ਸੋ ਜੀ ਪਾਈ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅਸੀਂ ਉਹ ਸਤਿਗੁਰੂ ਤੋਂ ਬਲਿਹਾਰ ਜਾਂਦੇ ਹਾਂ ਵੀ ਜਿਸਨੇ ਸਾਨੂੰ ਇਹ ਸੋਝੀ ਸਮਝ ਪਾ ਦਿੱਤੀ ਹੈ, ਜਿਸਨੇ ਸਾਨੂੰ ਇੰਨੀ ਸੋਝੀ ਇੰਨੀ ਗੱਲ ਸਾਡੀ ਅਕਲ ਵਿੱਚ ਪਾ ਦਿੱਤੀ ਹੈ, ਜਿਸਨੇ ਸਾਨੂੰ ਇਹ ਗੱਲ ਸਮਝਾ ਦਿੱਤੀ ਹੈ, ਐਸੇ ਸਤਿਗੁਰੂ ਤੋਂ ਅਸੀਂ ਬਲਿਹਾਰ ਜਾਂਦੇ ਹਾਂ।
ਸਲੋਕ ਮਹੱਲਾ ਤੀਜਾ। ਪੰਡਤ ਮੈਲ ਨ ਚੁੱਕਈ, ਜੇ ਵੇਦ ਪੜੈ ਜੁਗ ਚਾਰ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫੇਰ ਅੱਗੇ ਉਸੇ ਪੰਡਤ ਨੂੰ ਉਪਦੇਸ਼ ਦਿੰਦੇ ਹਨ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਤਾਂ ਗੁਰੂ ਮਹਾਰਾਜ ਦੇ ਕੋਲ ਕਈ ਭੇਖਾਂ ਦੇ ਸਾਧੂ ਆਉਂਦੇ ਤੇ ਕਈ ਵਾਰੀ ਕਈ ਵਿਦਵਾਨ ਪੰਡਿਤ ਵੀ ਆਉਂਦੇ, ਕੁਝ ਦਾ ਜ਼ਿਕਰ ਵੀ ਆਉਂਦਾ ਹੈ। ਜਿਵੇਂ ਇੱਕ ਮਾਈ ਦਾਸ ਵੈਸ਼ਨੋ ਗੁਰੂ ਮਹਾਰਾਜ ਦੇ ਕੋਲ ਆਇਆ ਸੀ, ਇੱਕ ਬੇਣੀ ਨਾਮ ਕਰਕੇ ਪੰਡਿਤ ਵੀ ਆਇਆ ਸੀ। ਇਹ ਉਹਨਾਂ ਦੇ ਪ੍ਰਥਾਈ ਗੁਰੂ ਮਹਾਰਾਜ ਨੇ ਉਪਦੇਸ਼ ਦਿੱਤਾ ਹੈ। ਪੰਡਿਤ ਮੈਲ ਨਾ ਚੁੱਕੀ ਜੇ ਵੇਦ ਪੜੈ ਜੁਗਚਾਰ। ਕਹਿੰਦੇ ਪੰਡਿਤ ਦੇ ਮਨ ਦੀ ਮੈਲ ਨਹੀਂ ਦੂਰ ਹੋ ਸਕਦੀ। ਜਿਹੜਾ ਕੋਈ ਵਿਦਵਾਨ ਹੈ, ਜੇ ਉਹ ਆਖੇ ਮੈਂ ਬਹੁਤ ਵਿਦਵਾਨ ਹਾਂ, ਮੇਰੇ ਕੋਲ ਡਿਗਰੀਆਂ ਨੇ, ਤੇ ਸਤਿਗੁਰੂ ਕਹਿੰਦੇ ਨੇ ਪੰਡਤਾਂ ਦੇ ਮਨ ਦੀ ਮੈਲ ਵੀ ਦੂਰ ਨਹੀਂ ਹੁੰਦੀ। ਜੇ ਵੇਦ ਪੜੈ ਜੁਗ ਚਾਰ, ਜੇ ਚਾਰੇ ਯੁਗਾਂ ਤੱਕ ਵੀ ਉਹ ਵੇਦ ਪੜ੍ਹਦੇ ਰਹਿਣ, ਮਨ ਦੀ ਮੈਲ ਤੇ ਉਸੇ ਤਰ੍ਹਾਂ ਹੀ ਬਣੀ ਰਹਿੰਦੀ ਹੈ।
ਤ੍ਰੈ ਗੁਣ ਮਾਇਆ ਮੂਲ ਹੈ, ਵਿੱਚ ਹੋਮੈ ਨਾਮ ਵਿਸਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਉਸ ਮੈਲ ਦਾ ਮੂਲ ਕਾਰਨ ਕੀ ਹੈ। ਉਸ ਮੈਲ ਦਾ ਮੂਲ ਕਾਰਨ ਹੈ ਤ੍ਰਿਗੁਣੀ ਮਾਇਆ। ਰਾਜਗੁਣ ਤਮਗੁਣ ਸਤਗੁਣ ਕਹੀਏ, ਇਹ ਤੇਰੀ ਸਭ ਮਾਇਆ। ਇਹ ਜਿਹੜੀ ਤ੍ਰਿਗੁਣੀ ਮਾਇਆ ਹੈ, ਇਹ ਅਸਲੀ ਮੈਲ ਦਾ ਕਾਰਨ ਹੈ। ਇਸ ਮਾਇਆ ਦੇ ਮੋਹ ਦੇ ਵਿੱਚ ਫਸ ਕੇ ਤੇ ਸਾਡੇ ਮਨ ਨੂੰ ਮੈਲ ਲੱਗ ਰਹੀ ਹੈ। ਵਿੱਚ ਹਉਮੈ ਨਾਮ ਵਿਸਾਰ ਤੇ ਨਾਲ ਆਪਣੀ ਵਿਦਿਆ ਦਾ ਗਿਆਨ ਦਾ ਹੰਕਾਰ ਵੀ ਹੋ ਜਾਂਦਾ। ਇਸੇ ਲਈ ਹਉਮੈ ਦੇ ਵਿੱਚ ਜਿਹੜਾ ਪੰਡਿਤ ਹੈ ਉਹ ਨਾਮ ਨੂੰ ਵਿਸਾਰ ਦਿੰਦਾ। ਬਹੁਤ ਸਾਰੇ ਜਿਹੜੇ ਬਹੁਤੇ ਆਪਣੇ ਆਪ ਨੂੰ ਪੜ੍ਹੇ ਲਿਖੇ ਮੰਨਦੇ ਨੇ, ਉਹ ਤੇ ਸਗਾਂ ਬਣੀਆਂ ਉਲਟੀਆਂ ਪੁਲਟੀਆਂ ਗੱਲਾਂ ਕਰਦੇ ਨੇ। ਉਹ ਤੇ ਦੂਜਿਆਂ ਤੇ ਵੀ ਤਰਕਾਂ ਕਰਦੇ ਨੇ ਬਈ ਇਹ ਰੋਜ਼ ਮਾਲਾ ਫੇਰਨ ਦਾ ਕੀ ਲਾਭ ਹੈ, ਰੋਜ਼ ਪਾਠ ਕਰਨ ਦਾ ਕੀ ਲਾਭ ਹੈ, ਬਾਰ ਬਾਰ ਬਾਣੀ ਪੜ੍ਹਨ ਦਾ ਕੀ ਲਾਭ ਹੈ, ਇਹੋ ਜਿਹੀਆਂ ਗੱਲਾਂ ਕਰਦੇ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ ਉਹਨਾਂ ਦੇ ਮਨ ਦੇ ਵਿੱਚ ਹਉਮੈ ਹੋਣ ਕਰਕੇ ਉਹ ਵਾਹਿਗੁਰੂ ਦੇ ਨਾਮ ਨੂੰ ਵਿਸਾਰ ਦਿੰਦੇ ਹਨ।
ਪੰਡਤ ਭੁੱਲੇ ਦੂਜੇ ਲਾਗੇ, ਮਾਇਆ ਕਹਿ ਵਾਪਾਰ।
ਇਸੇ ਲਈ ਹਜ਼ੂਰ ਕਹਿੰਦੇ ਜਿੰਨੇ ਵੀ ਪੰਡਤ ਲੋਕ ਨੇ, ਪੜ੍ਹੇ ਲਿਖੇ ਕੋਈ ਡਾਕਟਰ ਨੇ, ਪ੍ਰੋਫੈਸਰ ਨੇ, ਪ੍ਰਿੰਸੀਪਲ ਨੇ, ਹੋਰ ਵੱਡੀਆਂ ਵੱਡੀਆਂ ਉਪਾਧੀਆਂ ਵਾਲੇ ਪੰਡਤ, ਬਈ ਉਹ ਤੇ ਭਰਮ ਦੇ ਵਿੱਚ ਭੁੱਲੇ ਹੋਏ ਦੂਜੇ ਪਾਸੇ ਲੱਗੇ ਫਿਰਦੇ ਨੇ। ਦੂਜਾ ਪਾਸਾ ਕਿਹੜਾ ਹੈ? ਮਾਇਆ ਕਹਿ ਵਾਪਾਰ। ਉਹ ਮਾਇਆ ਦੇ ਵਪਾਰ ਦੇ ਵਿੱਚ ਲੱਗੇ ਹੋਏ ਨੇ। ਭਾਵ ਜਿੰਨੇ ਪੜ੍ਹੇ ਲਿਖੇ ਵਿਦਵਾਨ ਲੋਕ ਨੇ ਉਹ ਵਪਾਰੀਆਂ ਵਾਂਗੂ ਆਪਣੀ ਵਿਦਿਆ ਤੇ ਪ੍ਰਚਾਰ ਤੇ ਹੋਰ ਵਪਾਰ ਕਰਦੇ ਫਿਰਦੇ ਹਨ।
ਅੰਤਰ ਤਿਸਨਾ ਭੁੱਖ ਹੈ, ਮੂਰਖ ਭੁੱਖਿਆ ਮੋਏ ਗਵਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹਨਾਂ ਦੇ ਅੰਦਰ ਤਿਸ਼ਨਾ ਦੀ ਭੁੱਖ ਹੈ। ਸਹਿਸ ਘਟੇ ਲੱਖ ਕੋ ਉਠਤ ਆਵੇ, ਤ੍ਰਿਪਤ ਨ ਆਵੇ ਮਾਇਆ ਪਾਛੈ ਪਾਵੇ। ਉਹ ਮੂਰਖ ਜਿਹੜੇ ਲੋਕ ਨੇ, ਮਨ ਕਰਕੇ ਮੂਰਖ ਤੇ ਬਾਣੀ ਕਰਕੇ ਵੀ ਜਿਹੜੇ ਬੇਸਮਝ ਨੇ, ਬਈ ਉਹ ਤੇ ਭੁੱਖੇ ਹੀ ਮਰ ਜਾਂਦੇ ਨੇ। ਭਾਵ ਉਹਨਾਂ ਦੀ ਅੰਦਰਲੀ ਭੁੱਖ ਮਿਟਦੀ ਨਹੀਂ। ਜਿੰਨੀ ਚਾਹੁੰਦੇ ਮਾਇਆ ਓਨੀ ਮਿਲਦੀ ਨਹੀਂ, ਜਿੰਨਾ ਆਦਰ ਮਾਣ ਚਾਹੁੰਦੇ ਨੇ ਉਹ ਵੀ ਨਹੀਂ ਮਿਲਦਾ। ਇਸੇ ਲਈ ਉਹ ਮਨ ਕਰਕੇ ਮੂਰਖ ਤੇ ਬਾਣੀ ਕਰਕੇ ਨਾ ਸਮਝ ਲੋਕ ਉਹ ਤੇ ਭੁੱਖੇ ਹੀ ਮਰ ਜਾਂਦੇ ਹਨ।
ਸਤਿਗੁਰ ਸੇਵਿਆ ਸੁਖ ਪਾਇਆ, ਸੱਚਾ ਸ਼ਬਦ ਵਿਚਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਗੁਰਮੁਖਾਂ ਨੇ ਸਤਿਗੁਰੂ ਦੀ ਸੇਵਾ ਕਰਕੇ ਤੇ ਨਾਲ ਸੱਚੇ ਸ਼ਬਦ ਰਾਹੀਂ ਵਿਚਾਰ ਕਰਕੇ ਸੁਖ ਪਾਇਆ। ਉਹਨਾਂ ਨੇ ਸੱਚਾ ਸੁਖ, ਆਤਮਕ ਸੁਖ ਪ੍ਰਾਪਤ ਕਰ ਲਿਆ ਹੈ।
ਅੰਦਰੋਂ ਤ੍ਰਿਸ਼ਨਾ ਭੁੱਖ ਗਈ, ਸੱਚਾ ਨਾਏ ਪਿਆਰ।
ਤੇ ਉਹਨਾਂ ਦੇ ਮਨ ਦੇ ਵਿੱਚੋਂ ਤ੍ਰਿਸ਼ਨਾ ਦੀ ਭੁੱਖ ਚਲੀ ਗਈ। ਕਿਵੇਂ ਚਲੀ ਗਈ? ਸੱਚਾ ਨਾਏ ਪਿਆਰ, ਸੱਚੇ ਨਾਮ ਦੇ ਨਾਲ ਪਿਆਰ ਹੋਣ ਕਰਕੇ। ਜਿਸ ਮਨੁੱਖ ਦਾ ਸੱਚੇ ਨਾਮ ਦੇ ਨਾਲ ਪਿਆਰ ਲੱਗ ਜਾਂਦਾ ਹੈ, ਉਹਦੇ ਅੰਦਰੋਂ ਮਾਇਆ ਦੀ ਭੁੱਖ ਜਾਂਦੀ ਹੈ। ਨਹੀਂ ਤੇ ਵਰਨਾ ਜਿੰਨੇ ਪੰਡਿਤ ਨੇ, ਜਿੰਨੇ ਵਿਦਵਾਨ ਨੇ, ਜਿੰਨੇ ਪ੍ਰਚਾਰਕ ਨੇ, ਉਹ ਸਾਰੇ ਮਾਇਆ ਦੀ ਭੁੱਖ ਨੂੰ ਲੈ ਕੇ ਸਾਰੇ ਭਟਕਦੇ ਫਿਰਦੇ ਹਨ।
ਨਾਨਕ ਨਾਮ ਰਤੇ ਸਹਿਜੇ ਰਜੇ, ਜਿਨ੍ਹਾਂ ਹਰ ਰੱਖਿਆ ਉਰ ਧਾਰ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਨਾਮ ਦੇ ਰੰਗ ਵਿਚ ਰੰਗੇ ਗਏ ਸਹਿਜੇ ਰਜੇ, ਉਹ ਸੁਤੇ ਸਿੱਧ ਹੀ ਰੱਜ ਗਏ। ਕਿਉਂ? ਜਿਨ੍ਹਾਂ ਹਰ ਰੱਖਿਆ ਉਰ ਧਾਰ, ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਵਿਚ ਵਸਾ ਕੇ ਰੱਖਿਆ, ਤੇ ਫਿਰ ਉਹਨਾਂ ਦੇ ਮਨ ਰੱਜ ਜਾਂਦੇ ਹਨ, ਸੁਤੇ ਸਿੱਧ ਹੀ ਉਹ ਹਮੇਸ਼ਾ ਲਈ ਰੱਜੇ ਰਹਿੰਦੇ ਨੇ। ਕਿਉਂਕਿ ਸਤਿਗੁਰੂ ਦੇ ਬਚਨ ਨੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਨਾਮ ਇੱਕ ਐਸੀ ਚੀਜ਼ ਹੈ ਜਿਹੜੀਆਂ ਸਾਰੀਆਂ ਭੁੱਖਾਂ ਨੂੰ ਦੂਰ ਕਰ ਦਿੰਦਾ ਹੈ।
ਮਹੱਲਾ ਤੀਜਾ, ਮਨ ਮੁਖ ਹਰ ਨਾਮ ਨਾ ਸੇਵਿਆ, ਦੁੱਖ ਲੱਗਾ ਬਹੁਤਾ ਆਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਫੇਰ ਗੁਰਮੁਖਾਂ ਤੇ ਮਨਮੁਖਾਂ ਦੀ ਹੀ ਅਵਸਥਾ ਦਾ ਜ਼ਿਕਰ ਕਰਦੇ ਹਨ ਵੀ ਮਨਮੁਖਾਂ ਨੇ ਵਾਹਿਗੁਰੂ ਦੇ ਨਾਮ ਨੂੰ ਸੇਵਿਆ ਹੀ ਨਹੀਂ, ਭਾਵ ਉਹਨਾਂ ਨੇ ਕਦੇ ਨਾਮ ਜਪਿਆ ਹੀ ਨਹੀਂ, ਕਦੇ ਭੁੱਲ ਕੇ ਵਾਹਿਗੁਰੂ ਦਾ ਨਾਮ ਚੇਤੇ ਹੀ ਨਹੀਂ ਕੀਤਾ। ਦੁੱਖ ਲੱਗਾ ਬਹੁਤਾ ਆਏ, ਇਸੇ ਲਈ ਉਹਨਾਂ ਨੂੰ ਆ ਕੇ ਬਹੁਤਾ ਦੁੱਖ ਲੱਗਿਆ ਹੈ।
ਅੰਤਰ ਗਿਆਨ ਅੰਧੇਰ ਹੈ, ਸੁਧ ਨ ਕਾਈ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਸ ਮਨ ਮੁਖ ਦੇ ਅੰਦਰ ਵੀ ਅਗਿਆਨ ਦਾ ਬਹੁਤ ਕੋਪ ਹਨੇਰਾ ਛਾਇਆ ਹੋਇਆ। ਜਦੋਂ ਵੀ ਅੱਖਾਂ ਬੰਦ ਕਰਕੇ ਆਪਾਂ ਵੇਖਦੇ ਹਾਂ, ਅੰਦਰ ਹਨੇਰਾ ਦਿਸਦਾ, ਹੋਰ ਕੁਝ ਨਹੀਂ ਦਿਸਦਾ। ਉਹਨਾਂ ਦੇ ਅੰਦਰ ਅਗਿਆਨ ਦਾ ਹਨੇਰਾ ਹੈ, ਸੁਧ ਨਾ ਕਾਈ ਪਾਏ, ਤੇ ਉਹਨਾਂ ਨੂੰ ਆਪਣੇ ਅੰਦਰ ਦੀ ਭੋਰਾ ਵੀ ਸੁਧ ਨਹੀਂ ਹੈ। ਕਿਉਂਕਿ ਸਤਿਗੁਰੂ ਮਹਾਰਾਜ ਤਾਂ ਬਾਣੀ ਵਿੱਚ ਇਹ ਗੱਲ ਆਖਦੇ ਨੇ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਸਤਿਗੁਰੂ ਤਾਂ ਇਹ ਵੀ ਕਹਿੰਦੇ ਨੇ, ਦੇਹੀ ਅੰਦਰ ਨਾਮ ਨਿਵਾਸੀ, ਆਪੇ ਕਰਤਾ ਹੈ ਅਬਨਾਸੀ। ਸਤਿਗੁਰੂ ਇਹ ਵੀ ਆਖਦੇ ਹਨ, ਨੌਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ। ਪਰ ਸਾਨੂੰ ਕਿਸੇ ਨੂੰ ਪਤਾ ਨਹੀਂ ਹੈ, ਕਿਉਂਕਿ ਸਾਡੇ ਅੰਦਰ ਅਗਿਆਨ ਦਾ ਹਨੇਰਾ। ਇਸੇ ਲਈ ਸਾਨੂੰ ਸਾਡੇ ਅੰਦਰ ਕੀ ਦੀ ਭੋਰਾ ਵੀ ਕਿਸੇ ਨੂੰ ਖਬਰਸਾਰ ਨਹੀਂ ਹੈ।
ਮਨ ਹਟ ਸਹਿਜ ਨਾ ਬੀਜਿਓ, ਭੁੱਖਾ ਕੇ ਅੱਗੇ ਖਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮਨ ਦੇ ਹਠ ਦੇ ਨਾਲ ਸਹਿਜ ਨਾ ਬੀਜਿਓ, ਆਪਣੇ ਮਨ ਨੂੰ ਸ਼ਾਂਤ ਕਰਕੇ, ਮਨ ਨੂੰ ਏਕਾਗਰ ਕਰਕੇ, ਤੇ ਕਦੇ ਨਾਮ ਦਾ ਬੀਜ ਬੀਜਿਆ ਹੀ ਨਹੀਂ। ਜਿਵੇਂ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਬਚਨ ਨੇ, ਹੁਣ ਵਤੈ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਹੁਣ ਇਹ ਨਾਮ ਬੀਜਣ ਦੀ ਵਤਰ ਹੈ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਜੇ ਅਸੀਂ ਹੁਣ ਨਾਮ ਨਹੀਂ ਜਪਾਂਗੇ, ਫੇਰ ਕਦੋਂ ਜਪਿਆ ਜਾਵੇਗਾ। ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਭਾਈ ਨੀ ਬਾਨੀ, ਭੱਜ ਲੇ ਰੇਮਨ ਸਾਰੰਗ ਪਾਨੀ। ਅਬ ਨਾ ਭਜਿਸ ਭਜਿਸ ਕਾ ਭਾਈ, ਆਵੇ ਅੰਤ ਨਾ ਭਜਿਆ ਜਾਈ। ਇਸੇ ਲਈ ਹਜ਼ੂਰ ਫਰਮਾਉਂਦੇ ਹਨ, ਮਨ ਦੇ ਹੱਠ ਨਾਲ ਆਪਣੇ ਮਨ ਨੂੰ ਸ਼ਾਂਤ ਕਰਕੇ, ਏਕਾਗਰ ਕਰਕੇ, ਵਾਹਿਗੁਰੂ ਦਾ ਸਿਮਰਨ ਨਹੀਂ ਕੀਤਾ, ਨਾਮ ਦਾ ਬੀਜ ਨਹੀਂ ਬੀਜਿਆ, ਭੁੱਖਾ ਕੀ ਅੱਗੇ ਖਾਏ। ਜਦੋਂ ਅੱਗੇ ਪ੍ਰਲੋਕ ਦੇ ਵਿੱਚ ਇਹ ਮਨੁੱਖ ਗਿਆ, ਉੱਥੇ ਜਦੋਂ ਭੁੱਖ ਲੱਗੇਗੀ ਫਿਰ ਕੀ ਖਾਵੇਗਾ? ਕਿਉਂਕਿ ਅੱਗੇ ਜਾ ਕੇ ਨਾ ਤੇ ਇਹ ਭੋਜਨ ਮਿਲਣਾ, ਤੇ ਨਾ ਹੀ ਕੋਈ ਹੋਰ ਪਦਾਰਥ ਖਾਣ ਵਾਸਤੇ ਮਿਲਣਾ, ਤੇ ਫਿਰ ਉੱਥੇ ਤਾਂ ਨਾਮ ਨੇ ਸਹਾਈ ਹੋਣਾ। ਜੇ ਮਰ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਉਹਾਂ ਸੰਗ ਤੋਸਾ। ਤੇ ਉਹ ਨਾਮ ਦਾ ਬੀਜ ਬੀਜਿਆ ਹੀ ਨਹੀਂ, ਇਸ ਲਈ ਅੱਗੇ ਜਾ ਕੇ ਜਦੋਂ ਭੁੱਖ ਲੱਗੀ, ਇਹ ਭੁੱਖਾ ਕੀ ਖਾਵੇਗਾ, ਇਸ ਨੂੰ ਖਾਣ ਲਈ ਕੁਝ ਨਹੀਂ ਮਿਲੇਗਾ।
ਨਾਮ ਨਿਧਾਨ ਵਿਸਾਰਿਆ, ਦੂਜਾ ਲੱਗਾ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਸ ਮਨੁੱਖ ਨੇ ਵਾਹਿਗੁਰੂ ਦੇ ਨਾਮ ਦੇ ਖਜ਼ਾਨੇ ਨੂੰ ਭੁਲਾ ਦਿੱਤਾ, ਦੂਜਾ ਲੱਗਾ ਜਾਏ, ਹੋਰ ਦੂਜੇ ਪਾਸੇ ਮਾਇਆ ਦੇ ਪਿੱਛੇ, ਧਨ ਦੌਲਤ ਦੇ ਪਿੱਛੇ, ਸੰਸਾਰੀ ਪਦਾਰਥਾਂ ਦੇ ਪਿੱਛੇ ਦੌੜਿਆ ਫਿਰਦਾ ਹੈ।
ਨਾਨਕ ਗੁਰਮੁਖ ਮਿਲ ਹੈ ਵਡਿਆਈਆਂ, ਜੇ ਆਪੇ ਮੇਲ ਮਿਲਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰਮੁਖਾਂ ਨੂੰ ਵਡਿਆਈਆਂ ਮਿਲਦੀਆਂ ਨੇ, ਉਹ ਕਿਵੇਂ ਜੇ ਆਪੇ ਮੇਲ ਮਿਲਾਏ? ਵੀ ਜੇ ਵਾਹਿਗੁਰੂ ਆਪ ਹੀ ਕਿਰਪਾ ਕਰਕੇ ਉਹਨਾਂ ਨੂੰ ਸਤਿਗੁਰੂ ਦੇ ਮੇਲ ਵਿੱਚ ਮਿਲਾ ਦੇਵੇ, ਤੇ ਗੁਰੂ ਦੀ ਕਿਰਪਾ ਦੁਆਰਾ ਇਹ ਸਭ ਨਾਮ ਦੀਆਂ ਸਿਮਰਨ ਦੀਆਂ ਭਗਤੀ ਦੀਆਂ ਵਡਿਆਈਆਂ ਪ੍ਰਾਪਤ ਹੁੰਦੀਆਂ ਹਨ।
ਪੌੜੀ ਹਰ ਰਸਨਾ ਹਰ ਜਸ ਗਾਵੈ ਖਰੀ ਸੁਹਾਵਣੀ।
ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਉਪਦੇਸ਼ ਦਿੰਦੇ ਹਨ ਤੇ ਇਸ ਦੇ ਵਿੱਚ ਰਸਨਾ ਨੂੰ ਉਪਦੇਸ਼ ਹੈ। ਹਰ ਰਸਨਾ ਹਰ ਜਸ ਗਾਵੈ, ਵੀ ਜਿਹੜੀ ਰਸਨਾ ਵਾਹਿਗੁਰੂ ਦੇ ਜਸ ਨੂੰ ਗਾਉਂਦੀ ਹੈ ਖਰੀ ਸੁਹਾਵਣੀ। ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ। ਸਤਿਗੁਰੂ ਕਹਿੰਦੇ ਨੇ ਜਿਹੜੀ ਰਸਨਾ ਵਾਹਿਗੁਰੂ ਦੇ ਜਸ ਨੂੰ ਗਾਉਂਦੀ ਹੈ ਖਰੀ ਸੁਹਾਵਣੀ, ਉਹ ਖਰੀ ਦਾ ਅਰਥ ਬਹੁਤ ਹੀ ਸੁਹਾਵਣੀ ਸੋਭਨੀਕ ਬਣ ਜਾਂਦੀ ਹੈ।
ਜੋ ਮਨ ਤਨ ਮੁਖ ਹਰ ਬੋਲੇ ਤਾਂ ਹਰ ਪਾਵਣੀ।
ਜਿਹੜੀ ਰਸਨਾ ਮਨ ਕਰਕੇ ਤਨ ਕਰਕੇ ਤੇ ਮੁਖ ਕਰਕੇ ਵਾਹਿਗੁਰੂ ਦੇ ਨਾਮ ਨੂੰ ਉਚਾਰਨ ਕਰਦੀ ਹੈ ਸਾ ਹਰ ਭਾਵਨੀ, ਉਹ ਰਸਨਾ ਵਾਹਿਗੁਰੂ ਦੇ ਮਨ ਨੂੰ ਵੀ ਭਾ ਜਾਂਦੀ ਹੈ।
ਜੋ ਗੁਰਮੁਖ ਚੱਖੈ ਸਾਧ ਸਾ ਤ੍ਰਿਪਤਾਵਣੀ।
ਲੋ ਜਿਹੜੀ ਰਸਨਾ ਗੁਰੂ ਦੁਆਰਾ ਨਾਮ ਬਾਣੀ ਦੇ ਰਸ ਨੂੰ ਚੱਖਦੀ ਹੈ, ਇਹ ਰਸਨਾ ਤੂੰ ਅਨਰਸ ਰਾਚਰੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਕਿਤੈ ਜਿਚਰ ਹਰ ਰਸ ਪੱਲੇ ਨਾ ਪਾਏ। ਜੇ ਸਾਡੀ ਰਸਨਾ ਗੁਰੂ ਦੁਆਰਾ ਨਾਮ ਬਾਣੀ ਦੇ ਰਸ ਨੂੰ ਚੱਖ ਲਵੇ ਸਾ ਤ੍ਰਿਪਤਾਵਣੀ, ਫਿਰ ਉਹ ਰਸਨਾ ਤ੍ਰਿਪਤ ਹੋ ਜਾਂਦੀ ਹੈ, ਉਹਦੀਆਂ ਭੁੱਖਾਂ ਲਹਿ ਜਾਂਦੀਆਂ ਹਨ।